सतनाम श्री वाहे गुरु साहिब जी, जात सरी महला पंजवा, जा कौ पै गोविंद सहाय, सुख सहज आनंद सगल स्यो, वाकौ ब्याद न काय, जाकौ पै गोविंद सहाय, सुख सहज आनंद सगल स्यो, वाकौ ब्याद न काय, रहाउ दिसह सब संग रहे अलिपा, नह व्यापै उन माई, एक रंग तत के बीते, सतगुर ते बुद्ध पाई, दया मया कृपा ठाकुर की, से संत सुपाई, तिनका संग नानक निस्तरिया, जिन रस रस हर गुण गाए, दया मया कृपा ठाकुर की, से संत सुपाई, तिनका संग नानक निस्तरिया, जिन रस रस हर गुण गाए, वाहिगुरु का खालसा वाहिगुरु जी की फतेह।
राजान राज, भानान भान, देवान देव, उपमा महान, धन धन साहिब सतगुरु, शहीदां दे सरताज श्री गुरु अर्जन देव सच्चे पातशाह महाराज जी दे इस चरण शोभ प्राप्त पावन पवित्र परम पूजनीक स्थान गुरद्वारा साहिब श्री मंजी साहिब दीवान हाल विखे सुशोभित गुरु रूप साध संगत जीओ, आप सारिया संगतां धन सतगुरु श्री गुरु ग्रंथ साहिब महाराज सच्चे पातशाह जिया दी पावन पवित्र गोद का आनंद प्राप्त कर रहे हो। गरीब नवाज दे हजूर अमृतमई बाणी दी कीर्तन नूं सरवण करन तों उपरंत जो धन गुरु रामदास सच्चे पातशाह महाराज गरीब नवाजियां दे पावन पवित्र अस्थान सचखंड श्री हरिमंदर साहिब जी, तिस पावन पवित्र अस्थान तों जो धन गुरु ग्रंथ साहिब महाराज जी का पावन पवित्र मुखवाक है, उस दा पाठ भी सत्कारयोग गुरु घर दे वजीर साहबाना पासों आप गुरु की संगतां ने सरवण किया है। गुरमुख प्यारिओ, जिथे सतसंग दियां इह घड़ियां अमृतमई बाणी का कीर्तन अमृतमई बाणी का पाठ आप जी सरवण करके लाहे प्राप्त कर रहे हो, उत्थे नाल नाल दूरों नेड़ियों देश विदेश तो धन गुरु नानक नाम लेवा संगतां एकत्रित होके पंथ दे महान जरनैल सिरलथ योधे ਨਾਮ ਰਸੀਏ ਬ੍ਰਹਮ ਗਿਆਨੀ ਤਤ ਬੇਤੇ ਅਤਿ ਸਤਿਕਾਰਯੋਗ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੋ ਸ਼ਹੀਦੀ ਦਿਵਸ ਹੈ। ਗੁਰੂ ਕੀਆਂ ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਇਕੱਤਰਿਤ ਹੋ ਕਰਕੇ ਮਨਾ ਰਹੀਆਂ ਹੋ। ਗੁਰਮੁਖ ਪਿਆਰਿਓ, ਆਪ ਸਾਰੀ ਸੰਗਤ ਨੂੰ ਬਾਬਾ ਜੀ ਦੇ ਇਤਿਹਾਸ, ਬਾਬਾ ਜੀ ਦੇ ਜੀਵਨ ਬਾਰੇ ਜੋ ਘਟਨਾਵਾਂ ਸੁਣਾਈਆਂ ਜਾਂਦੀਆਂ ਨੇ, ਜੋ ਬਾਬਾ ਜੀ ਦੇ ਜੀਵਨ ਦੇ ਸਮਾਚਾਰ ਮਿਲਦੇ ਆ, ਉਹ ਤਕਰੀਬਨ ਹਰ ਇੱਕ ਗੁਰਸਿੱਖ ਨੇ ਆਪਣੇ ਹਿਰਦੇ 'ਤੇ ਅੰਕਿਤ ਕਰ ਲਏ ਨੇ। ਕਿਉਂਕਿ ਪਿਆਰਿਓ, ਜਿਸ ਨਾਮ ਰਸ ਬਾਰੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਪੜ੍ਹਦੇ ਹਾਂ, ਅਤੇ ਅੱਜ ਜੋ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ, ਇਸ ਤਰ੍ਹਾਂ ਮਹਿਸੂਸ ਹੁੰਦਾ ਆ ਜਿਵੇਂ ਗੁਰੂ ਰਾਮਦਾਸ ਮਹਾਰਾਜ ਇਸ ਮੁੱਖ ਵਾਕ ਰਾਹੀਂ ਕਹਿ ਰਹੇ ਨੇ, ਹੇ ਦੁਨੀਆਂ ਦੇ ਲੋਕੋ, ਜੇ ਕਿਸੇ ਦੇ ਦਰਸ਼ਨ ਕਰਨੇ ਆ, ਜੇ ਐਸੇ ਮਹਾਂਪੁਰਸ਼ ਦੇ ਦਰਸ਼ਨ ਕਰਨੇ ਆ, ਐਸੇ ਜਪੀ ਤਪੀ ਤਿਆਗੀ ਵੈਰਾਗੀ ਅਨੁਰਾਗੀ ਸਾਧੂ ਦੇ ਦਰਸ਼ਨ ਕਰਨੇ ਆ, ਜਿਹਦੇ ਉੱਤੇ ਅਕਾਲ ਪੁਰਖ ਦੀ ਪੂਰਨ ਮਿਹਰ ਹੋਵੇ, ਜਿਹਦੇ ਉੱਤੇ ਅਕਾਲ ਪੁਰਖ ਦੀ ਪੂਰਨ ਕਿਰਪਾ ਹੋਵੇ, ਜਿਹਦੇ ਸਿਰ 'ਤੇ ਆਪ ਕਲਗੀਆਂ ਵਾਲੇ ਨੇ ਹੱਥ ਰੱਖਿਆ ਹੋਵੇ, ਅਤੇ ਇਸ ਮੁੱਖ ਵਾਕ ਰਾਹੀਂ ਵੀ ਧੰਨ ਗੁਰੂ ਰਾਮਦਾਸ ਕਹਿ ਰਿਹਾ, ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰੋ, ਬਾਬਾ ਦੀਪ ਸਿੰਘ ਜੀ ਦੇ ਉੱਤੇ ਅਕਾਲ ਪੁਰਖ ਦੀ ਪੂਰਨ ਮਿਹਰ ਅਤੇ ਪੂਰਨ ਕਿਰਪਾ ਹੈ। ਜਾ ਕਉ ਭਏ ਗੋਬਿੰਦ ਸਹਾਈ। ਸੱਚੇ ਪਾਤਸ਼ਾਹ ਮਹਾਰਾਜ ਬੋਲਦੇ ਨੇ, ਮੈਂ ਮੁੱਖ ਵਾਕ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇਹ ਜ਼ਰੂਰ ਬੇਨਤੀ ਕਰਾਂਗਾ, ਆਪ ਰੋਜ਼ਾਨਾ ਦੀ ਕਥਾ ਸਰਵਣ ਕਰਨ ਵਾਲੀ ਸੰਗਤ ਬੈਠੀ ਹੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੋਲਦੇ ਹਨ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ, ਇਸ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਉੱਤੇ ਜੇ ਦਰਸ਼ਨ ਕਰਨੇ ਆ ਕਿਰਪਾ ਵਾਲਿਆਂ ਦੇ, ਤਾਂ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰੋ। ਬਾਬਾ ਜੀ ਦਾ ਜਨਮ ਆਪ ਜੀ ਜਾਣਦੇ ਹੋ, ਭਾਈ ਭਗਤੂ ਜੀ ਮਾਤਾ ਜਿਉਣੀ ਜੀ ਦੇ ਗ੍ਰਹਿ ਵਿਖੇ ਹੁੰਦਾ ਹੈ। ਛੋਟੀ ਉਮਰ ਦੇ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਰਹਿ ਕੇ ਬਾਜਾਂ ਵਾਲੇ ਤਾਜਾਂ ਵਾਲੇ ਕੋਲੋਂ ਸ਼ਸਤਰ ਵਿੱਦਿਆ ਦੀਆਂ ਦਾਤਾਂ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲੋਂ ਬਾਣੀ ਦਾ ਬੋਧ ਪ੍ਰਾਪਤ ਕਰਦੇ ਆ। ਉਸ ਤੋਂ ਉਪਰੰਤ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਵੇਲੇ ਬਾਣੀ ਉਚਾਰਦੇ ਆ, ਧੰਨ ਧੰਨ ਸ਼ਹੀਦ ਗਿਆਨੀ ਮਨੀ ਸਿੰਘ ਜੀ ਉਹ ਬਾਣੀ ਨੂੰ ਲਿਖਣ ਦੀ ਸੇਵਾ ਕਰਦੇ ਆ, ਨਾਲ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹ ਕਲਮਾਂ ਨੂੰ ਘੜਨ ਦੀ ਸੇਵਾ ਕਰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ਾਂ ਮਿਹਰਾਮਤਾਂ ਬਾਬਾ ਦੀਪ ਸਿੰਘ ਜੀ ਉੱਤੇ ਕੀਤੀਆਂ, ਅਤੇ ਪਿਆਰਿਓ ਉਹਨਾਂ ਬਖਸ਼ਿਸ਼ਾਂ ਨੂੰ, ਉਹਨਾਂ ਮਿਹਰਾਮਤਾਂ ਨੂੰ ਬਾਬਾ ਜੀ ਨੇ ਸਿੰਘਾਂ ਦੇ ਵਿੱਚ ਵੰਡਿਆ, ਅਤੇ ਉਸ ਰਹਿਮਤ ਦਾ ਆਪਾਂ ਨਾਂ ਜਿਹੜਾ ਰੱਖਿਆ ਹੈ ਜਾਂ ਜੋ ਇਤਿਹਾਸ ਦੇ ਵਿੱਚ ਆਉਂਦਾ ਹੈ, ਉਹਦਾ ਨਾਂ ਗਿਆਨੀਆਂ ਦੀ ਟਕਸਾਲ ਸੰਪਰਦਾ ਜਿਹੜੀ ਚੱਲੀ ਅਰਥਾਂ ਦੀ, ਉਹ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਚੱਲੀ ਹੈ। ਨਾਲ ਦੀ ਨਾਲ ਬਾਬਾ ਦੀਪ ਸਿੰਘ ਜੀ ਦੀ ਸੇਵਾ ਨੂੰ ਵੇਖਦਿਆਂ ਹੋਇਆਂ ਬੁੱਢੇ ਦਲ ਦੇ ਜਰਨੈਲ, ਪੰਥ ਖਾਲਸੇ ਦੇ ਜਰਨੈਲ ਨਵਾਬ ਕਪੂਰ ਸਿੰਘ ਜੀ ਵੱਲੋਂ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦੀ ਮਿਸਲ ਦਾ ਜਥੇਦਾਰ ਥਾਪਿਆ ਗਿਆ। ਕਿਉਂ? ਕਿਉਂਕਿ ਬਾਬਾ ਦੀਪ ਸਿੰਘ ਜੀ ਵਿੱਚ ਸ਼ਹੀਦਾਂ ਵਾਲੇ ਗੁਣ ਨੇ। ਬਾਬਾ ਕਪੂਰ ਸਿੰਘ ਜੀ ਨੇ ਆਖਿਆ, ਜੇ ਸ਼ਹੀਦਾਂ ਵਿੱਚੋਂ ਕੋਈ ਜਰਨੈਲ ਹੋ ਸਕਦਾ ਹੈ ਤਾਂ ਉਹ ਬਾਬਾ ਦੀਪ ਸਿੰਘ ਸਾਹਿਬ ਜੀ ਹਨ। ਖੈਰ ਪਿਆਰਿਓ, ਜਿਵੇਂ ਬਾਬਾ ਦੀਪ ਸਿੰਘ ਜੀ ਦੇ ਕੋਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਬੇਅਦਬੀ ਦੀ ਸਾਰੀ ਗੱਲ ਪਹੁੰਚਦੀ ਹੈ, ਜਿਵੇਂ 80 ਸਾਲ ਦੀ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਜੀ 18 ਸੇਰ ਦਾ ਖੰਡਾ ਜਿਹੜਾ ਸੱਜੇ ਹੱਥ ਵਿੱਚ ਲੈ ਕੇ ਅਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਨੇ, ਗੋਲਵਾੜ ਦੇ ਮੈਦਾਨ ਦੇ ਵਿੱਚ ਇੱਕ ਪਾਸੇ 6000 ਦੀ ਗਿਣਤੀ ਤਕਰੀਬਨ ਇਤਿਹਾਸਕਾਰਾਂ ਨੇ ਲਿਖੀ ਹੈ, ਦੂਸਰੇ ਪਾਸੇ ਕਈ ਇਤਿਹਾਸਕਾਰਾਂ ਨੇ 40000 ਦਾ ਅਤੇ ਕਈਆਂ ਨੇ 20000 ਦਾ। ਭਾਵੇਂ 40 ਲੈ ਲਓ ਭਾਵੇਂ 20 ਲੈ ਲਓ, ਦੁੱਗਣੇ ਨੇ ਨਾ, ਦੁੱਗਣੇ ਚੌਗਣੇ ਇੱਕ ਪਾਸੇ ਅਤੇ ਦੂਸਰੇ ਪਾਸੇ ਮੁੱਠੀ ਭਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਖਾਲਸਾ। ਪਿਆਰਿਓ, ਆਪ ਜੀ ਜਾਣਦੇ ਹੋ, ਸਾਂਝੇ ਵਾਰ ਦੇ ਨਾਲ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੀਸ ਜਿਹੜਾ ਧੜ ਤੋਂ ਅਲੈਦਾ ਹੋ ਜਾਂਦਾ ਆ। ਅੰਮ੍ਰਿਤ ਦੀ ਸ਼ਕਤੀ ਦੇਖੋ, ਪੜ੍ਹੀ ਹੋਈ ਬਾਣੀ ਦਾ ਪ੍ਰਤਾਪ ਦੇਖੋ, ਜਿਨ੍ਹਾਂ ਹੱਥਾਂ ਨੇ चार श्री गुरु ग्रंथ साहब महाराज जी दीआं बीड़ां लिखियां ने, ते मैं बेनती करां बीड़ां जिन्हां हत्थां नाल लिखियां जांदियां ने, धन गुरु ग्रंथ साहब महाराज कहिंदे हर जस लिखै बेअंत सोहै है से हत्था, जिन्हां हस्त कमलां दे नाल चार बीड़ां लिखियां गईयां ने उस महान बाबे दे चेहरे दे उत्ते नूर किहो जिहा होवेगा। खैर प्यारिओ, बाबा दीप सिंह साहब जी ने खब्बे हाथ की हथेली दे उत्ते अपना सीस टिकाया, सज्जे हाथ दे विच 18 सेर दा खंडा वाहुंदिआं होइआं अमृतसर साहब की परिक्रमा विच पहुँच के जिथे लोकी फुल्लां दे सिरे हाजर करदे आ, दुनिया दे लोक माया मत्था टेकदे आ, दुनिया दे लोक दुनिया दीआं वस्तुआं होर अनेकां मत्था टेकदे आ, धन धन बाबा दीप सिंह जी वह अमर शहीद ने जिन्हां ने गुरु रामदास दे अगे अपना सीस रख दिता। सच्चे पातशाह महाराज, ये सीस आप जी का है, प्रवान करो। तो मेरे मन में अज बैठिया बाणी पढ़दियां ये एक ख्याल आया सी, बाबा दीप सिंह, दीप दे अर्थ आप जी जानते हो कि रोशनी, कह लीए दीवा। मैं बेनती करा दुनिया के दीवे जड़े आ बड़ा चिर कढ़दे नहीं, सवेर नूं दीवा जगाओ जां राती दीवा जगाओ, सवेर तक वड्डा हो जांदा आ। पर सच्ची गल है, जो कलगीधर पातशाह महाराज एक दीवा जगाते रहिंदी दुनिया तक वो लो प्राप्त होंदी। अज भी उस दीवे की लो जिहड़ी आ परिक्रमा नूं रुशना रही है। तो दीवे की लो दे विच बाबा दीप सिंह जी प्रवेश किवें होए, बस एक प्रमाण दे के फिर आपां जो अज का पवित्र मुख वाक है उपरंत लड़ीवार प्रसंग है कथा का, धन गुरु ग्रंथ साहब जी की अमृतमय बाणी विचों उहदे वल जाना है। धन गुरु अर्जुन देव सच्चे पातशाह महाराज एक बहुत सोहनी उदाहरण देंदे ने। सच्चे पातशाह महाराज कहिंदे ने, कहिंदे एक दीवा बल रहा सी, उस दीवे नूं बलदिआं देख के ते पतंगे दे अंदर चाह जागिआ कि मैं भी इस दीवे का रूप धारण कर जावां। प्यारिओ, सिर्फ एक रस्ता है, जे पतंगे ने दीवे विच प्रवेश करना है पतंगे नूं अपना सारा कुछ त्यागना पैंदा, कुछ नहीं अपने कोल रख सकता। हाँ, जे अपनी जान बचाउणी है, जे दूरों दूरों दुनिया के लोगों के विच एक परचावा करना है तो कुछ नहीं गवाउण दी लोड़। तो मैं बेनती करा आप जितने बैठे ना, दीवा तो सानू भी दिस रहा है, पर सच्ची गल है पतंगे वाली बिरती कोई नहीं बनी। मैं अपनी गल करदा पिया गुरमुख प्यारिओ, जिस दिन पतंगे वाली बिरती हो जाएगी ना, सच्ची गल है कोई रोक नहीं सकेगा। दुनिया के लोग दीवे की लो नू वेखदे आ, पतंगा भी देखदा आ। सच्ची गल है, जदों पतंगे ने वेख्या, पतंगा कहिंदा मैं दीवा देखना नहीं, मैं दीवे विच समाउणा है, दीवे की रोशनी नू वेखना नहीं, केवल दीवे की रोशनी बारी मैं एक परचे नहीं लिखने, जिवें अजकल असी करदे आ। ज्ञानी सिंह, मैं अपनी गल करदा, मैं स्टेज पर बैठ के लोगों नू दसदा नहीं। बाबा दीप सिंह साहब जी वो पतंगे ने जिहड़े कहिंदे कलगीधर दी बलदी हुई लोह दा, बलदे हुए उस दीवे दा मैं हिस्सा बनना, उस लोह दे विच उस प्रकाश दे विच मैं प्रवेश होना है। खैर प्यारे, गुरु अर्जुन देव सच्चे पातशाह महाराज बख्शिश करदे ने, कहिंदे ओ पतंगा जदों आया ना दीवे दे लागे, उन्हें एकदम दीवे दे नाल इहो जिहा एक जफा पा लिया, अपने आप नूं गवा लिया। धन गुरु अर्जन देव जी महाराज कहिंदे जिस पतंगे नूं कोई नहीं सी जानदा, जिस पतंगे दा नां नहीं सी पता, धन गुरु अर्जन देव जी महाराज कहिंदे अज ओह पतंगा दीवे दा रूप धारण करके सारी दुनिया नूं लो दे रहे। महाराज दा एक श्लोक है, धन धन बाबा दीप सिंह जी, सचमुच रहिंदी दुनिया तक उन्हां दे नाम तों, उन्हां दी शख्सियत तों, उन्हां दी कुर्बानी तो, उन्हां दी कमाई तो, उन्हां दे जपे हुए नाम तो, उन्हां दे पढ़ी हुई बाणी तो अनेकां अणगिनत गुरु के सिखां नूं अंदर दा सुकून मिलदा है। धन गुरु अर्जन देव जी दा श्लोक आप जी दे समक्ष रख के असी अगे चलदे हां। धन गुरु अर्जन देव जी महाराज कहिंदे मगन भयो प्रिय प्रेम स्यो सूद ना सिमरत अंग। महाराज कहिंदे जदों पतंगा प्यार दे विच विन्या जांदा है ना, ਉਦੋਂ ਇਹ ਨਹੀਂ ਵੇਖਦਾ ਕਿ ਮੇਰੇ ਪੰਖਾਂ ਦਾ ਕੀ ਬਣੇਗਾ, ਮੇਰੇ ਸਰੀਰ ਦਾ ਕੀ ਬਣੇਗਾ। ਨਹੀਂ, ਮਗਨ ਭਇਓ ਪ੍ਰੇਮ ਸਿਓ ਸੂਦ ਨਾ ਸਿਮਰਤ ਅੰਗ, ਆਪਣੇ ਸਰੀਰ ਦੀ ਸੁੱਧ ਵੀ ਭੁੱਲ ਜਾਂਦੀ ਆ। ਪ੍ਰਗਟ ਭਇਓ ਸਭ ਲੋ ਮੈਂ ਨਾਨਕ ਅਦਮ ਪਤੰਗ। ਜਿਹੜਾ ਨਿੱਕਾ ਜਿਹਾ ਪਤੰਗਾ ਸੀ ਜਦੋਂ ਆਪਣੇ ਆਪ ਨੂੰ ਗਵਾ ਲਿਆ ਨਾ, ਸੱਚੀ ਗੱਲ ਹੈ ਉਹਦੀ ਰੋਸ਼ਨੀ ਜਿਹੜੀ ਆ ਉਹ ਸਾਰੇ ਸੰਸਾਰ ਦੇ ਵਿੱਚ ਬਿਖਰ ਗਈ। ਆਓ ਗੁਰਮੁਖ ਪਿਆਰਿਓ, ਐਸੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਤਿਨ੍ਹਾਂ ਦੀ ਕਮਾਈ ਅੱਗੇ ਸੀਸ ਝੁਕਾਉਂਦਿਆਂ ਜੋ ਗੁਰੂ ਰਾਮਦਾਸ ਮਹਾਰਾਜ ਅੱਜ ਰਹਿਮਤ ਕਰਦੇ ਪਏ ਨੇ, ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਧੰਨ ਗੁਰੂ ਰਾਮਦਾਸ ਆਪ ਸਿਰ 'ਤੇ ਹੱਥ ਰੱਖ ਕੇ ਕਰਵਾ ਲੈਣ। ਸਾਰੀ ਸੰਗਤ ਪਿਆਰ ਸਤਿਕਾਰ ਦੇ ਨਾਲ ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ। ਜੈਤ ਸ੍ਰੀ ਰਾਗ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 701 ਉੱਤੇ ਬਖਸ਼ਿਸ਼ਾਂ ਕਰਦੇ ਹਨ।
ਭਈ ਗੋਬਿੰਦ ਸਹਾਈ।
ਸੱਚੇ ਪਾਤਸ਼ਾਹ ਮਹਾਰਾਜ ਮਿਹਰਾਮਤ ਕਰਦੇ ਨੇ, ਗੋ ਦੇ ਅਰਥ ਨੇ ਕਿ ਪ੍ਰਿਥਵੀ, ਅਤੇ ਵਿੰਦ ਦੇ ਅਰਥ ਵਿਦਵਾਨਾਂ ਨੇ ਮਹਾਂਪੁਰਸ਼ਾਂ ਨੇ ਕੀਤੇ ਨੇ ਕਿ ਰੱਖਣ ਵਾਲਾ ਜਾਂ ਰਾਖਾ। ਇਹ ਸਾਰੀ ਪ੍ਰਿਥਵੀ ਦਾ ਜਿਹੜਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ, ਉਹ ਵਾਹਿਗੁਰੂ, ਉਹ ਨਿਰੰਕਾਰ, ਉਹ ਅਕਾਲ ਪੁਰਖ ਜਿਹਦੀ ਸਹਾਇਤਾ ਕਰਦਾ ਹੈ। ਸਹਾਇਤਾ ਕਹਿ ਲਓ, ਕਿਰਪਾ ਕਹਿ ਲਓ, ਮਿਹਰ ਕਹਿ ਲਓ, ਬਖਸ਼ਿਸ਼ ਕਹਿ ਲਓ, ਇਹ ਸਭ ਪ੍ਰਕਰਨ ਜਿਹੜਾ ਇੱਕ ਪਾਸੇ ਹੀ ਜਾ ਰਿਹਾ। ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਜੀ ਉਸ ਬੰਦੇ ਉੱਤੇ ਬੜੀ ਕਿਰਪਾ ਹੈ ਜੀ, ਉਹਦੇ ਕੋਲ 3 ਕਾਰਾਂ ਨੇ, ਬੰਦੇ 'ਤੇ ਬੜੀ ਕਿਰਪਾ ਹੈ ਜੀ, ਮਹਾਰਾਜ ਨੇ ਉਹਨੂੰ ਘਰ ਬਹੁਤ ਵੱਡਾ ਬਖਸ਼ਿਆ ਹੈ। ਉਸ ਬੰਦੇ 'ਤੇ ਬੜੀ ਕਿਰਪਾ ਜੀ, ਉਹਦਾ ਪਰਿਵਾਰ ਉਹਦੇ ਕਹਿਣੇ ਵਿੱਚ ਚੱਲਦਾ ਆ। ਮੈਂ ਗੁਰਮੁਖ ਪਿਆਰਿਓ ਕਟਾਕਸ਼ ਨਹੀਂ ਕਰਦਾ, ਸੱਚਮੁੱਚ ਇਹ ਚੀਜ਼ਾਂ ਸਾਰੀਆਂ ਦਾਤਾਂ ਨੇ, ਪਰ ਸੱਚੀ ਗੱਲ ਹੈ ਸਿੱਖਾ, ਤੈਨੂੰ ਤਾਂ ਇਤਨਾ ਵੱਡਾ ਘੇਰਾ ਦਿੱਤਾ ਹੈ ਨਾ, ਦੁਨੀਆਂ ਦੇ ਲੋਕ ਸੁੱਖ ਨੂੰ ਦਾਤ ਸਮਝਦੇ ਆ, ਪਰ ਰੋਜ਼ ਅੰਮ੍ਰਿਤ ਵੇਲੇ ਤੂੰ ਕੀ ਪੜ੍ਹਦਾ ਉੱਠ ਕੇ, ਕੇਤਿਆਂ ਦੁੱਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ। ਦਾਤ ਦਾ ਕੰਸੈਪਟ ਜਿਹੜਾ ਆ ਉਹ ਸਿੱਖੀ ਦੇ ਵਿੱਚ ਸੁੱਖ ਤੱਕ ਸੀਮਤ ਨਹੀਂ ਹੈਗਾ, ਕੇਵਲ ਸੁੱਖ ਨਹੀਂ ਉਹਦੀ ਦਾਤ। ਸੱਚੀ ਗੱਲ ਹੈ ਪਿਆਰੇ ਦੀ ਦਾਤ ਕਈ ਵਾਰੀ ਇਹ ਹੁੰਦੀ ਹੈ ਕਿ ਭੁੱਖੇ ਸੌਣਾ ਅਤੇ ਜ਼ਮੀਨ ਦੇ ਉੱਤੇ ਆਸਣ ਲਾਉਣਾ, ਇਹ ਵੀ ਦਾਤ ਹੈ। ਸ਼ਹੀਦ ਹੋਣਾ ਜਿਹਨੂੰ ਦੁਨੀਆ ਮਰਨਾ ਕਹਿੰਦੀ ਹੈ, ਗੁਰੂ ਨਾਨਕ ਦਾ ਦਰ ਉਹਨੂੰ ਸ਼ਹੀਦ ਹੋਣਾ ਕਹਿੰਦਾ। ਦੁਨੀਆਂ ਦੇ ਲੋਕ ਕਹਿੰਦੇ ਨੇ ਕਿ ਚਮਕੌਰ ਦੀ ਗੜੀ ਦੇ ਵਿੱਚ ਉਹ ਭੁੱਖੇ ਉਹ ਵਿਲਕਦੇ ਨਹੀਂ, ਅੰਦਰ ਜਿਹੜੇ ਬੈਠੇ ਨੇ ਉਹਨਾਂ ਨੂੰ ਪੁੱਛੋ, ਉਹ ਕਹਿੰਦੇ ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰਿਆ ਸੰਗ ਸੁਖ ਬਿਹਾਦ। ਤੂੰ ਬੰਦਿਆਂ ਦਾਤਾਂ ਨੂੰ ਕੇਵਲ ਸੁੱਖ ਨਾਲ ਜੋੜਿਆ, ਨਹੀਂ ਦੁੱਖ ਵੀ ਉਹਦੀ ਦਾਤ ਬਣ ਜਾਂਦੀ ਆ। ਪਰ ਇੱਕ ਚੀਜ਼ ਜ਼ਰੂਰ ਹੋਵੇ, ਇੱਕ ਵਾਰੀ ਸਹਿਜ ਪਾਠ ਕਰਦਿਆਂ ਮੈਂ ਹੈਰਾਨ ਰਹਿ ਗਿਆ ਉਸੇ ਵੇਲੇ, ਅਤੇ ਮੈਂ ਬੇਨਤੀ ਕਰਾਂ ਜਦੋਂ ਸਹਿਜ ਪਾਠ ਕਰਦੇ ਹੋ ਨਾ, ਜ਼ਰੂਰ ਆਪਣੇ ਕੋਲ ਇੱਕ ਕਾਪੀ ਰੱਖਿਆ ਕਰੋ। ਸੱਚੀ ਗੱਲ ਹੈ ਕਦੇ ਕਦਾਈ ਗੁਰੂ ਦਾ ਸ਼ਬਦ ਇਸ ਪੱਥਰ ਵਰਗੇ ਸੀਨੇ ਨੂੰ ਛੂੰਹਦਾ ਹੈ, ਅਤੇ ਜਿਸ ਵੇਲੇ ਛੂਹ ਜਾਏ ਨਾ ਉਸੇ ਵੇਲੇ ਉਸ ਸ਼ਬਦ ਨੂੰ ਲਿਖ ਲਓ, ਸਾਰਾ ਦਿਨ ਉਹਨੂੰ ਵਾਰ ਵਾਰ ਪੜ੍ਹੀ ਜਾਓ, ਮਹਾਰਾਜ ਮੇਰੇ ਪੱਥਰ ਵਰਗੇ ਅੰਦਰ ਨੂੰ ਅੱਜ ਤੇਰੇ ਇਸ ਸ਼ਬਦ ਨੇ ਛੋਇਆ, ਕਿਰਪਾ ਕਰੋ, ਮਿਹਰ ਕਰੋ, ਤਰਸ ਕਰੋ। ਇੱਕ ਵਾਰੀ ਸਹਿਜ ਪਾਠ ਕਰ ਰਿਹਾ ਸੀ, ਪੰਗਤੀ ਆਈ, ਸਗਲੇ ਦੁੱਖ ਅੰਮ੍ਰਿਤ ਕਰ ਪੀਵੈ ਬਾਹੜ ਦੁੱਖ ਨਾ ਪਾਇੰਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਆਪਣੇ ਦੁੱਖਾਂ ਨੂੰ ਅੰਮ੍ਰਿਤ ਸਮਝਦਾ, ਅੰਮ੍ਰਿਤ ਸਮਝਦਾ ਹੈ, ਮਹਾਰਾਜ ਕਹਿੰਦੇ ਉਹਨੂੰ ਸਾਰੀ ਉਮਰ ਕਦੇ ਦੁੱਖ ਨਹੀਂ ਲੱਗ ਸਕਦਾ, ਉਹਦੇ ਵਾਸਤੇ ਦੁੱਖ ਰਹਿ ਨਹੀਂ ਜਾਂਦਾ ਕਿਉਂਕਿ ਦੁੱਖ ਨੂੰ ਅੰਮ੍ਰਿਤ ਸਮਝ ਕੇ ਪੀ ਰਿਹਾ। ਖੈਰ ਪਿਆਰਿਓ, ਮਹਾਰਾਜ ਜੀ ਕਹਿੰਦੇ ਜਿਹਦੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੋਵੇ, ਆਓ ਪਿਆਰਿਓ ਕਿਰਪਾ ਦੀਆਂ ਨਿਸ਼ਾਨੀਆਂ ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਆ। ਕਿਰਪਾ ਦੀਆਂ ਨਿਸ਼ਾਨੀਆਂ ਕੇਵਲ ਇਹ ਨਹੀਂ ਬਾਹਰ ਮੁਖੀ ਜੋ ਅਸੀਂ ਸਮਝੇ ਬੈਠੇ ਹਾਂ, ਨਹੀਂ ਕਿਰਪਾ ਦੀਆਂ ਨਿਸ਼ਾਨੀਆਂ ਨੇ ਬੰਦ ਬੰਦ ਕਟਵਾ ਜਾਣਾ, ਕਿਰਪਾ ਦੀਆਂ ਨਿਸ਼ਾਨੀਆਂ ਨੇ ਕਿ ਮਾਤਾਵਾਂ ਭੈਣਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਬੱਚਿਆਂ ਨੂੰ ਚੀਥਰੀਆਂ ਚੀਥਰੀਆਂ ਆਉਂਦਿਆਂ ਵੇਖਣਾ, ਕਿਰਪਾ ਦੀਆਂ ਨਿਸ਼ਾਨੀ ਇਹ ਹੈ ਗੁਰਮੁਖ ਪਿਆਰਿਓ ਕਿ ਉਬਲਦੀ ਦੇਗ ਦੇ ਵਿੱਚ ਉਬਾਲੇ ਖਾ ਜਾਣੇ ਫਿਰ ਵੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਨੂੰ ਮੁੱਖ ਰੱਖਣਾ, ਸਿਰ ਤੇ ਆਰਾ ਚੱਲ ਜਾਣਾ ਫਿਰ ਵੀ ਮਹਾਰਾਜ ਵੱਲ ਨੂੰ ਮੁੱਖ ਰੱਖਣਾ, ਇਹ ਹੈ ਕਿਰਪਾ ਦੀ ਨਿਸ਼ਾਨੀ। ਭਾਈ ਵੀਰ ਸਿੰਘ ਜੀ ਕਹਿੰਦੇ ਹੁੰਦੇ ਸੀ ਆਪਾਂ ਚਲੋ ਉਹ ਕਿਰਪਾ ਉਹ ਬਖਸ਼ਿਸ਼ ਸ਼ੁਰੂ ਕਿੱਥੇ ਹੁੰਦੀ ਹੈ, ਸਿੱਖਾ ਤੂੰ ਇੱਕ ਵਾਰੀ ਵਾਹਿਗੁਰੂ ਆਖੇ ਦੁਬਾਰਾ ਤੇਰੇ ਅੰਦਰ ਇੱਕ ਪਿਆਸ ਪੈਦਾ ਹੋਵੇ ਵਾਹਿਗੁਰੂ ਕਹਿਣ ਦੀ, ਸਮਝ ਲੈ ਕਿਰਪਾ ਸ਼ੁਰੂ ਹੋ ਗਈ, ਇਹ ਹੈ ਕਿਰਪਾ ਦੀ ਸ਼ੁਰੂਆਤ। ਅੱਜ ਮਹਾਰਾਜ ਜੀ ਦੱਸਦੇ ਨੇ ਕਿ ਕਿਰਪਾ ਵਾਲਿਆਂ ਦੀ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹਨ।
ਦੁੱਖ ਸਹਿਜ ਆਨੰਦ ਸਗਲ ਸਿਓ ਵਾਕਉ ਬਿਆਦ ਨਾ ਕਾਈ।
ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਵਾਕਉ ਕਿਰਪਾ ਵਾਲੇ ਦੀ ਗੱਲ ਚੱਲਦੀ ਆ। ਹੁਣ ਪਹਿਲੀ ਪੰਕਤੀ ਦੇ ਵਿੱਚ ਜਿਹਦੇ ਬਾਰੇ ਦੱਸਿਆ ਨਾ ਜਾ ਕੋ ਭੈ ਗੋਬਿੰਦ ਸਹਾਈ, ਹੁਣ ਦੱਸਦੇ ਨੇ ਕਿ ਵਾਹ ਕਹੋ, ਕਹਿੰਦੇ ਕਿਰਪਾ ਵਾਲੇ ਨੂੰ ਕਦੇ ਰੋਗ ਨਹੀਂ ਲੱਗਦਾ। ਅਸੀਂ ਆਖਾਂਗੇ ਜੀ ਕਿ ਫਲਾਨਾ ਨਾਮ ਜਪਦਾ ਸੀ, ਅਸੀਂ ਉਹਨੂੰ ਦੇਖਿਆ ਜੀ ਉਹਨੂੰ ਫਲਾਨਾ ਰੋਗ ਸਰੀਰ ਨੂੰ ਲੱਗਿਆ, ਫਲਾਨਾ ਰੋਗ ਸਰੀਰ ਨੂੰ ਲੱਗਿਆ। ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਹੀਦੀ ਦੇਖ ਲਓ, ਨਹੀਂ ਪਿਆਰਿਓ ਜਦੋਂ ਰੋਗ ਵੀ ਲੱਗਦਾ ਨਾ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਉਹਨਾਂ ਵਾਸਤੇ ਰੋਗ ਨਹੀਂ, ਉਹਨਾਂ ਵਾਸਤੇ ਰਜ਼ਾ ਹੈ, ਰਜ਼ਾ। ਉਹ ਰੋਗ ਨਹੀਂ ਸਮਝਦੇ, ਉਹ ਪਿਆਰੇ ਦੀ ਰਜ਼ਾ ਸਮਝਦੇ ਆ। ਉਹ ਫਿਰ ਹੱਥ ਜੋੜ ਕੇ ਕਹਿੰਦੇ ਨੇ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ। ਅਤੇ ਸੱਚੀ ਗੱਲ ਹੈ, ਉਹਨਾਂ ਹੀ ਗੁਰਮੁਖ ਪਿਆਰਿਆਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਿ ਤਿੰਨ ਕਦੇ ਨਾ ਰੋਵਣਾ। ਰੋਗ ਦੇ ਅਰਥ ਨੇ ਕਿ ਆਪਾਂ ਕੋਈ ਚੀਜ਼ ਆਵੇ ਸਾਨੂੰ ਦੁੱਖ ਦੇ ਅਸੀਂ ਬਿਲਕੁਲ ਉੱਠੀਏ ਰੋ ਉੱਠੀਏ, ਨਹੀਂ, ਜਿਹਨਾਂ ਉੱਤੇ ਕਿਰਪਾ ਹੈ ਨਾ ਸਿਰ ਧੜ ਤੋਂ ਵੀ ਅਲੈਦਾ ਹੋ ਜਾਂਦਾ ਆ, ਫਿਰ ਵੀ ਖੱਬੇ ਹੱਥ ਦੀ ਹਥੇਲੀ 'ਤੇ ਟਿਕਾ ਲੈਂਦੇ ਨੇ। ਵਿਆਦ ਨਾ ਕਾਈ, ਉਹਨਾਂ ਨੂੰ ਕੋਈ ਤਰ੍ਹਾਂ ਦਾ ਰੋਗ ਵਿਆਪਦਾ ਨਹੀਂ, ਕਿਉਂ? ਕਿਉਂਕਿ ਸੁਖ ਸਹਿਜ ਆਨੰਦ ਸਗਲ ਸਿਉਂ, ਹਰ ਤਰ੍ਹਾਂ ਦਾ ਆਨੰਦ। ਸਗਲ ਸਿਉਂ ਦੇ ਅਰਥ ਲੈ ਲਈਏ ਕਿ ਸਭ ਤੋਂ ਉੱਤਮ ਆਨੰਦ, ਸਾਰੇ ਤਰ੍ਹਾਂ ਦਾ ਆਨੰਦ। ਅਤੇ ਸਾਰੇ ਤਰ੍ਹਾਂ ਦਾ ਆਨੰਦ ਕਿੱਥੋਂ ਹੈ? ਸੁਖ ਸਹਿਜ, ਸੁਖ ਸਹਿਜ, ਕਿਉਂਕਿ ਸਹਿਜ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ। ਅਤੇ ਇਸ ਪ੍ਰਕਰਨ ਦੇ ਵਿੱਚ ਮਹਾਂਪੁਰਸ਼ ਦੱਸਦੇ ਨੇ ਕਿ ਸਹਿਜ ਦੇ ਅਰਥ ਨੇ ਆਤਮ ਗਿਆਨ, ਆਪਣੇ ਆਤਮਾ ਦਾ ਗਿਆਨ ਹੋ ਜਾਣਾ। ਮੈਂ ਸਰੀਰ ਨਹੀਂ, ਮੈਂ ਮਨ ਨਹੀਂ, ਮੈਂ ਫੁਰਨੇ ਨਹੀਂ, ਅਸਲ ਦੇ ਵਿੱਚ ਜੋ ਅੰਦਰ ਆਤਮਾ ਵੱਸਦੀ ਹੈ ਉਹ ਮੇਰਾ ਆਪਣਾ ਵਜੂਦ ਹੈ। ਇਸੇ ਕਰਕੇ ਉਹਨਾਂ ਬਾਰੇ ਬਾਣੀ ਕਹਿੰਦੀ ਨਾ ਓਏ ਮਰਹਿ ਨਾ ਠਾਗੇ ਜਾਹੇ ਜਿਨਕੈ। ਅਤੇ ਤੁਸੀਂ ਆਖੋਗੇ ਕਿ ਰਾਮ ਸਾਰਿਆਂ ਦੇ ਵਿੱਚ ਹੈ, ਨਹੀਂ, ਜਿਨ੍ਹਾਂ ਨੇ ਜਾਣ ਲਿਆ ਕਿ ਰਾਮ ਵੱਸਦਾ ਅੰਦਰ ਨਾ, ਫਿਰ ਨਹੀਂ ਉਹਨਾਂ ਨੂੰ ਮੌਤ ਵਿਆਪਦੀ। ਮਹਾਰਾਜ ਕਹਿੰਦੇ ਨੇ ਕਿ ਉਹਨਾਂ ਦੇ ਅੰਦਰ ਆਤਮਕ ਆਨੰਦ ਟਿਕ ਗਿਆ ਹੈ, ਕੋਈ ਰੋਗ ਨਹੀਂ ਵਿਆਪਦਾ। ਵਿਸ਼ਰਾਮ ਦੇ ਕੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ।
ਦਿਸ ਹੈ ਸਭ ਸੰਗ ਰਹੇ ਅਲੇਪਾ ਨਹਿ ਵਿਆਪੈ ਉਨ ਮਾਈ।
ਕਹਿੰਦੇ ਸਾਰਿਆਂ ਦੇ ਵਿੱਚ ਉਹ ਦਿਸਦੇ ਨੇ, ਪਰ ਸੱਚੀ ਗੱਲ ਹੈ ਰਹਿ ਅਲੇਪਾ। ਮਹਾਂਪੁਰਸ਼ ਨਾਮ ਰਸੀਆ ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ, ਲੋਗਨ ਸਿਉਂ ਮੇਰਾ ਠਾਠਾ ਬਾਗਾ ਸਾਚ ਨਾਮ ਮੇਰਾ ਮਨ ਲਾਗਾ। ਉਹ ਗੁਰਮੁਖ ਪਿਆਰੇ ਰਹਿੰਦੇ ਸਾਡੇ ਵਿੱਚ ਹੀ ਨੇ, ਪਰ ਸੱਚੀ ਗੱਲ ਹੈ ਰਹਿੰਦੇ ਸਾਰਿਆਂ ਤੋਂ ਅਲੇਪ ਨੇ। ਜਿਸ ਤਰ੍ਹਾਂ ਇੱਕ ਕਮਲ ਦਾ ਫੁੱਲ ਸਰੋਵਰ ਦੇ ਵਿੱਚ ਰਹਿੰਦਿਆਂ ਹੋਇਆ ਵੀ ਚਿੱਕੜ ਤੋਂ ਨਿਰਲੇਪ ਹੈ, ਇਸ ਤਰ੍ਹਾਂ ਉਹ ਗੁਰਮੁਖ ਪਿਆਰੇ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਬਤੀਤ ਕਰਦੇ ਨੇ। ਕਹਿੰਦੇ ਨਹਿ ਵਿਆਪੈ ਉਨ ਮਾਈ, ਉਹਨਾਂ ਨੂੰ ਮਾਇਆ ਦਾ ਇਹ ਜਿਹੜਾ ਜਾਲ ਹੈ ਫਸਾ ਨਹੀਂ ਸਕਦਾ। ਰਹਿੰਦੇ ਸਾਰਿਆਂ ਦੇ ਵਿੱਚ ਹੈ। ਪਰ ਮੈਂ ਬੇਨਤੀ ਕਰਾਂ, ਕਮਲ ਦਾ ਫੁੱਲ ਜਿਹੜਾ ਆ, ਸਰਵਰ ਕਮਲ ਕਿਰਨ ਆਕਾਸ਼ੀ ਬਿਕਸੇ ਸਹਿਜ ਸੁਭਾਈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਮਲ ਦਾ ਫੁੱਲ ਸਰੋਵਰ ਦੇ ਵਿੱਚ ਰਹਿੰਦਿਆਂ ਹੋਇਆਂ ਉਹਨੇ ਆਪਣੀ ਨਜ਼ਰ ਜਿਹੜੀ ਆ ਸੂਰਜ 'ਤੇ ਟਿਕਾ ਕੇ ਰੱਖੀ ਹੈ, ਜੇ ਕਿਤੇ ਸਰੋਵਰ ਦੇ ਵਿੱਚ ਹੀ ਪਰਚ ਜਾਏ ਉਹਦਾ ਰਹਿਣਾ ਕੁਛ ਨਹੀਂ, ਅਤੇ ਜੇ ਸੂਰਜ ਵੱਲ ਨੂੰ ਉਹਦੀ ਨਿਗਾਹ ਟਿਕ ਕੇ ਰਹੇ ਨਾ, ਅਤੇ ਫਿਰ ਉਹਦੇ ਵਿੱਚੋਂ ਮਹਿਕ, ਉਹਦੇ ਵਿੱਚੋਂ ਸੁਗੰਧੀ ਜਿਹੜੀ ਲਪਟਾ ਮਾਰੇਗੀ। ਸਾਰਿਆਂ ਦੇ ਵਿੱਚ ਉਹ ਵਰਤਦੇ ਨੇ ਪਰ ਰਹਿੰਦੇ ਸਾਰਿਆਂ ਤੋਂ ਨਿਰਲੇਪ ਹਨ।
ਏਕਾ ਰੰਗ ਤਤ ਕੇ ਬੀਤੇ ਸਤਿਗੁਰ ਦੇ ਬੁੱਧ ਪਾਏ।
ਉਸ ਅਕਾਲ ਪੁਰਖ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਆ। ਤੇ ਇੱਕ ਹੈ ਰੰਗ, ਰੰਗ ਦੇ ਅਰਥ ਪ੍ਰੇਮ ਵੀ ਕਰਦੇ ਨੇ। ਦੁਨੀਆਂ ਦੇ ਅਨੇਕਾਂ ਰੰਗ ਨੇ ਪਿਆਰਿਓ, ਸਾਨੂੰ ਰੰਗ ਹੈ ਕਦੇ ਭੋਜਨ ਦਾ, ਪ੍ਰਸ਼ਾਦੇ ਦਾ, ਕੱਪੜਿਆਂ ਦਾ, ਰਿਸ਼ਤੇਦਾਰੀਆਂ ਦਾ, ਮਿੱਤਰਾਂ ਦੋਸਤਾਂ ਦਾ, ਪਰ ਨਹੀਂ ਉਹਨਾਂ ਨੂੰ ਰੰਗ ਕਾਹਦਾ ਹੈ। ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਰੰਗ ਦੇ ਵਿੱਚ ਰੰਗੇ ਹੋਏ ਨੇ, ਕੇਵਲ ਅੰਦਰ ਉਸ ਅਕਾਲ ਪੁਰਖ ਦਾ ਪਿਆਰ ਵਸਿਆ ਏ। ਤੱਤ ਕੇ ਬੇਤੇ, ਉਹਨਾਂ ਨੇ ਆਪਣੇ ਆਤਮਾ ਰੂਪੀ ਤੱਤ ਨੂੰ ਜਾਣ ਲਿਆ ਹੈ। ਮਹਾਰਾਜ ਜੀ ਨੂੰ ਪੁੱਛਦਿਆਂ ਮਹਾਰਾਜ ਕਿੱਥੋਂ ਇਹ ਮਿਲਦੀ ਮਤ, ਮਹਾਰਾਜ ਕਹਿੰਦੇ ਇਹ ਬੁੱਧੀ ਇਹ ਸੁਮਤ ਇਹ ਪੂਰੇ ਸਤਿਗੁਰਾਂ ਤੋਂ ਮਿਲਦੀ ਹੈ।
ਮਾਇਆ ਮਾਇਆ ਕਿਰਪਾ ਠਾਕੁਰ ਕੀ ਸੇ ਸੰਤ ਸੁਭਾਈ।
ਸੱਚੇ ਪਾਤਸ਼ਾਹ ਮਹਾਰਾਜ ਨੇ ਤਿੰਨ ਸ਼ਬਦ ਵਰਤੇ ਨੇ, ਦਇਆ ਮਾਇਆ ਤੇ ਕਿਰਪਾ। ਅੱਜ ਮੈਂ ਸੋਚਦਾ ਪਿਆ ਸੀ ਮਹਾਰਾਜ, ਇਹ ਇੱਕ ਸ਼ਬਦ ਦਾ ਤਿੰਨ ਵਾਰੀ ਰਿਪੀਟ ਕਰਨਾ, ਇਹਦੇ ਵਿੱਚ ਆਪ ਜੀ ਕਿਰਪਾ ਕਰੋ, ਇਹ ਕਿਹੜੀ ਬਖਸ਼ਿਸ਼ ਹੈ। ਪਿਆਰਿਓ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ। ਮਨ ਕਰਕੇ ਕਿਰਪਾ ਵਰਤ ਰਹੀ ਆ ਅਕਾਲ ਪੁਰਖ ਵਾਹਿਗੁਰੂ ਦੀ, ਬਾਣੀ ਬਚਨਾ ਕਰਕੇ ਕਿਰਪਾ ਵਰਤ ਰਹੀ ਆ ਉਹਨਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ, ਅਤੇ ਸਰੀਰ ਕਰਕੇ ਉਹਨਾਂ ਉੱਤੇ ਕਿਰਪਾ ਵਰਤ ਰਹੀ ਹੈ। ਦਇਆ ਮਾਇਆ ਕਿਰਪਾ ਠਾਕੁਰ ਕੀ, ਉਸ ਵਾਹਿਗੁਰੂ ਦੀ ਕਿਰਪਾ ਵਰਤ ਰਹੀ ਹੈ। ਸਹੀ ਸੰਤ ਸੁਭਾਈ, ਸੁਭਾਈ ਦੇ ਅਰਥ ਨੇ ਸੁਭਾਏ ਮਾਨ, ਸੋਹਣੇ, ਸੋਭਨੀਕ, ਸ਼ੋਭਾ ਵਾਲੇ। ਅਤੇ ਸ਼ੋਭਾ ਵਾਲੇ ਸੰਤ ਕਿਹੜੇ ਨੇ? ਕਹਿੰਦੇ ਸ਼ੋਭਾ ਵਾਲੇ ਸੰਤ ਉਹ ਨੇ ਜਿਨ੍ਹਾਂ ਉੱਤੇ ਕਿਰਪਾ ਹੈ ਵਾਹਿਗੁਰੂ ਦੀ। ਅਤੇ ਮੈਂ ਬੇਨਤੀ ਕਰਾਂ, ਦੁਨੀਆਂ ਦੀ ਸ਼ੋਭਾ ਬਹੁਤਾ ਦਿਨ ਰਹਿੰਦੀ ਕੋਈ ਨਹੀਂ। ਜਿਸ ਤਰ੍ਹਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਨਾ, ਦੁਨੀਆਂ ਦੇ ਦੀਵੇ ਜਿਹੜੇ ਬਹੁਤਾ ਚਿਰ ਨਹੀਂ ਚੱਲਦੇ, ਤੇਲ ਉਹਨਾਂ ਦਾ ਜਿਹੜਾ ਆ ਬਹੁਤਾ ਚਿਰ ਨਹੀਂ ਚੱਲਦਾ। ਸੱਚੀ ਗੱਲ ਹੈ, ਇਹ ਮਾਇਆ ਕੀ ਸ਼ੋਭਾ ਚਾਰ ਦੇ ਹਾਰ ਹੈ, ਜਾਂਦੇ ਬਿਲਮ ਨਾ ਹੋਏ। ਮਿੰਟ ਨਹੀਂ ਲੱਗਦਾ, ਸਕਿੰਟ ਨਹੀਂ ਲੱਗਦਾ, ਦੁਨੀਆਂ ਜਿਹਦੇ ਅੱਗੇ ਸਲਾਮੀਆਂ ਕਰਦੀ ਪਈ ਹੈ ਉਸੇ ਬੰਦੇ ਦੇ ਸੀਨੇ ਦੇ ਵਿੱਚ ਛੁਰੀਆਂ ਮਾਰਦੇ ਮੈਂ ਦੇਖੇ ਨੇ ਸੰਸਾਰ 'ਚ, ਆਪ ਸਾਰਿਆਂ ਨੇ ਦੇਖੇ ਆ। ਪਰ ਸੱਚੀ ਗੱਲ ਹੈ, ਜਿਹਨੂੰ ਗੁਰੂ ਨਾਨਕ ਦੇ ਘਰੋਂ ਸ਼ੋਭਾ ਮਿਲਦੀ ਆ, ਰਹਿੰਦੀ ਦੁਨੀਆਂ ਤੱਕ ਬਾਬਾ ਦੀਪ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਅੱਗੇ ਦੁਨੀਆਂ ਨਤਮਸਤਕ ਹੁੰਦੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਸੋਭਾ ਵਾਲੇ ਸੰਤ ਹਨ।
ਸੰਗ ਨਾਨਕ ਨਿਸਤਰੀਆ ਜਿਨ ਰਸ ਰਸ ਹਰ ਗੁਣ ਗਾਈ।
ਰਸ ਰਸ, ਜਿਹੜੇ ਰਸ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਆ, ਤੇ ਪਿਆਰਿਓ ਅੰਦਰੋਂ ਬਾਹਰੋਂ ਉਸ ਰਸ ਦੇ ਵਿੱਚ ਭਿੱਜੇ ਹੋਏ ਆ। ਪਰਮੇਸ਼ੁਰ ਦਾ ਨਾਮ ਰਸ ਜਿਹੜਾ ਆ ਉਹ ਮਨ 'ਤੇ ਵੀ ਅਸਰ ਕਰਦਾ, ਉਹ ਤਨ 'ਤੇ ਵੀ ਅਸਰ ਕਰਦਾ। ਅਸੀਂ ਆਖਾਂਗੇ ਜੀ ਉਹ ਕਿਵੇਂ, ਆ ਕ੍ਰੋਧ ਹੈ ਜੀ, ਦਿਸਦਾ ਕੋਈ ਨਹੀਂ, ਪਰ ਜਦੋਂ ਆਉਂਦਾ ਆ ਤਾਂ ਮਨ 'ਤੇ ਵੀ ਅਸਰ ਕਰਦਾ ਆ ਅਤੇ ਤਨ 'ਤੇ ਵੀ ਅਸਰ ਕਰਦਾ। ਉਸੇ ਵੇਲੇ ਬੰਦੇ ਦੇ ਚਿਹਰੇ ਵੱਲ ਦੇਖ ਕੇ ਪਤਾ ਲੱਗ ਜਾਂਦਾ ਆ। ਅਤੇ ਮੈਂ ਬੇਨਤੀ ਕਰਾਂ ਕਿ ਕ੍ਰੋਧ ਦੇ ਵਿੱਚ ਅਤੇ ਨਾਮ ਦੇ ਵਿੱਚ ਬਰਾਬਰ ਸ਼ਕਤੀ ਨਹੀਂ, ਪਰਮੇਸ਼ੁਰ ਦੇ ਨਾਮ ਦੇ ਵਿੱਚ ਅਨੰਤ ਕਲਾ ਆ। ਜਿਸ ਤਰ੍ਹਾਂ ਇਹ ਫਿਕਾਰ ਜਿਹੜੇ ਆ, ਮੈਂ ਤਾਂ ਇੱਕ ਪ੍ਰਮਾਣ ਦੇ ਰਿਹਾ ਹੈ, ਵੈਸੇ ਟੁੱਕਦਾ ਨਹੀਂ ਇਤਨਾ। ਜੇ ਵਿਕਾਰ ਬੰਦੇ ਨੂੰ ਬਦਲ ਸਕਦੇ ਅੰਦਰੋਂ ਬਾਹਰੋਂ, ਪਰਮੇਸ਼ੁਰ ਦਾ ਨਾਮ ਜਿਹੜਾ ਉਹਦੇ ਵਿੱਚ ਇਤਨੀ ਸ਼ਕਤੀ ਹੈ, ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਆ। ਕਹਿੰਦੇ ਜਿਹੜੇ ਰਸ 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 ਲੈ ਕੇ ਉਸ ਵਾਹਿਗੁਰੂ ਦਾ ਜਸ ਕਰਦੇ ਆ, ਮਹਾਰਾਜ ਕਹਿੰਦੇ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਬੈਠ ਕੇ ਤੇ ਸਾਡਾ ਵੀ ਨਿਸਤਾਰਾ ਹੋ ਜਾਂਦਾ। ਪਿਆਰਿਓ, ਨਾਮ ਜਪਣ ਵਾਲੇ ਦੀ ਸੰਗਤ ਅਤੇ ਨਾਮ ਜਪਣ ਵਾਲੇ ਦਾ ਜੀਵਨ, ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਯਾਦ ਕਰਦਿਆਂ ਇੱਕ ਅੰਦਰ ਠੰਡ ਮਹਿਸੂਸ ਹੁੰਦੀ। ਦੁਨੀਆਂ ਦੇ ਲੋਕ ਕਹਿਣਗੇ ਜੀ ਦੇਹਾਂ ਦੀ ਪੂਜਾ ਨਹੀਂ, ਦੇਹ ਤਾਂ ਸਾਡੇ ਸਾਰਿਆਂ ਕੋਲ ਹੈ, ਪਰ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ। ਵਿਖਾ ਦੇ ਅਰਥ ਨੇ ਚਰਨ। ਜਿਸ ਸਰੀਰ ਦੇ ਅੰਦਰ ਗੁਰੂ ਨਾਨਕ ਦੇ ਚਰਨ ਵਸੇ ਹੋਇਆ, ਉਸ ਸਰੀਰ ਦੇ ਵਿੱਚ ਵੀ ਗੁਰੂ ਨਾਨਕ ਦੀ ਕਲਾ ਵਰਤਦੀ ਹੈ। ਅੱਜ ਵੀ ਬਾਬਾ ਦੀਪ ਸਿੰਘ ਜੀ ਦੀ ਕਲਾ ਵਰਤ ਰਹੀ ਹੈ। ਆਓ ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 730 ਦੇ ਉੱਤੇ ਲੜੀਵਾਰ ਕਥਾ ਦੇ ਵਿੱਚ ਜੋ ਬਖਸ਼ਿਸ਼ਾਂ ਕਰਦੇ ਆ ਉਹ ਪਿਆਰ ਨਾਲ ਸਰਵਣ ਕਰੀਏ ਜੀ।
ਸੋਹੀ ਮਹੱਲਾ ਪਹਿਲਾ।
ਸੋਹੀ ਰਾਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਹਨ।
ਹਸ਼ਾ ਸੋਏ ਜੋ ਤਿਸ ਭਾਵ ਸੀ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਂਡਾ ਤਾਂ ਹਰੇਕ ਨੂੰ ਮਿਲਿਆ ਏ, ਜਿਤਨੇ ਆਪਾਂ ਬੈਠੇ ਹਾਂ ਭਾਂਡਾ ਹੀ ਹੈ ਨਾ। ਕਿਸੇ ਨੇ ਆਪਣੇ ਭਾਂਡੇ ਦੇ ਵਿੱਚ ਜ਼ਹਿਰ ਟਿਕਾਈ ਹੋਈ ਹੈ ਅਤੇ ਕਿਸੇ ਨੇ ਆਪਣੇ ਭਾਂਡੇ ਵਿੱਚ ਅੰਮ੍ਰਿਤ ਟਿਕਾਇਆ ਹੋਇਆ, ਬਸ ਇਤਨਾ ਕੁ। ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਸੱਚੀ ਗੱਲ ਸਿੱਖਾ, ਤੂੰ ਪਤਾ ਕੀ ਕਰਨਾ, ਤੂੰ ਆਪਣੇ ਭਾਂਡੇ ਦੇ ਵਿੱਚ ਜ਼ਹਿਰ ਰੱਖਦਾ ਹੈ ਅਤੇ ਕਹਿੰਦਾ ਕਿ ਮੇਰੇ ਭਾਂਡੇ ਵਿੱਚ ਅੰਮ੍ਰਿਤ ਜਿਹੜਾ ਉਹ ਫਲੇ। ਜਦੋਂ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਹੋ, ਇੱਕ ਮੈਂ ਬੇਨਤੀ ਕਰਦਾ, ਆਪ ਸਾਰੇ ਨਿਤਨੇਮੀ ਜਪੀ ਤਪੀ ਬੈਠੇ ਹੋ ਅਤੇ ਇੱਕ ਬੇਨਤੀ ਇਹ ਹੈ, ਅੰਮ੍ਰਿਤ ਵੇਲੇ ਨਿਤਨੇਮ ਕਰਨਾ ਮੁਬਾਰਕ ਹੈ, ਬਾਣੀ ਪੜ੍ਹਨੀ ਸਿਮਰਨ ਕਰਨਾ ਇਹ ਸਿੱਖ ਦੀ ਖੁਰਾਕ ਹੈ ਅਤੇ ਕਰਨਾ ਚਾਹੀਦਾ ਆ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਦੀਆਂ ਧੁਨੀਆਂ ਹਰ ਘਰ ਵਿੱਚੋਂ ਉੱਠਣੀਆਂ ਚਾਹੀਦੀਆਂ ਨੇ, ਪਰ ਇਹਦੇ ਨਾਲ ਨਾਲ ਜਿਹੜਾ ਅੰਮ੍ਰਿਤ ਵੇਲੇ ਜਪਿਆ ਨਾ, ਸਾਰਾ ਦਿਨ ਉਸ ਜਪੇ ਹੋਏ ਦੀ ਸੰਭਾਲ ਕਰੀਏ। ਅੰਮ੍ਰਿਤ ਵੇਲੇ ਘੰਟਾ ਲਾਇਆ, ਦੋ ਘੰਟੇ ਲਾਏ, ਤਿੰਨ ਘੰਟੇ ਮਹਾਰਾਜ ਦੀ ਕਿਰਪਾ ਨਾਲ ਲੱਗੇ, ਬਸ ਸਾਰਾ ਦਿਨ ਉਸ ਜਪੇ ਹੋਏ ਨਾਮ 'ਤੇ ਪਹਿਰਾ ਦੇਈਏ। ਸਿੱਖਾ, ਜਿਸ ਜ਼ੁਬਾਨ ਦੇ ਉੱਤੇ ਤੂੰ ਸਵੇਰੇ ਅੰਮ੍ਰਿਤ ਵੇਲੇ ਅੰਮ੍ਰਿਤਮਈ ਨਾਮ ਟਿਕਾਇਆ ਨਾ, ਬਸ ਇੱਕ ਕੰਮ ਕਰੀ, ਉਸ ਜ਼ੁਬਾਨ ਦੇ ਨਾਲ ਦਿਨ ਦੇ ਵਿੱਚ ਕਿਸੇ ਦਾ ਦਿਲ ਨਾ ਤੋੜੀ। ਅੰਮ੍ਰਿਤ ਵੇਲੇ ਜਿਸ ਜ਼ੁਬਾਨ ਦੇ ਉੱਤੇ ਤੂੰ ਅੰਮ੍ਰਿਤ ਰੱਖਿਆ ਨਾ, ਬਸ ਸਾਰਾ ਦਿਨ ਗੌਰ ਕਰੀ, ਉਸ ਜ਼ੁਬਾਨ ਦੇ ਉੱਤੇ ਕਿਤੇ ਜ਼ਹਿਰ ਨਾ ਆ ਜਾਏ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਸਾਰਿਆਂ ਨੂੰ ਭਾਂਡੇ ਮਿਲੇ ਆ, ਇਹ ਸਰੀਰ ਵੀ ਭਾਂਡਾ ਏ, ਮਨ ਵੀ ਇੱਕ ਭਾਂਡਾ ਏ, ਸਾਰਿਆਂ ਨੂੰ ਮਿਲੇ ਹੋਏ ਆ, ਪਰ ਮਹਾਰਾਜ ਜੀ ਕਹਿੰਦੇ ਉਹ ਭਾਂਡਾ ਪ੍ਰਵਾਨ ਹੈ ਜਿਹੜਾ ਉਸ ਅਕਾਲ ਪੁਰਖ ਨੂੰ ਭਾ ਗਿਆ ਹੈ।
ਭਾਂਡਾ ਆਤਮ ਲੈਣਾ ਤੋਤਾ ਹਸ਼ਾ ਨਾ ਹੋਏ ਸੀ।
ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਤੁਸੀਂ ਉਹਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਉੱਤੇ ਗੋਬਿੰਦ ਦੀ ਕਿਰਪਾ, ਜਾ ਕੋ ਭਏ ਗੋਬਿੰਦ ਸਹਾਏ, ਉਹਨਾਂ ਦੀ ਗੱਲ ਚੱਲ ਰਹੀ ਹੈ ਕਿ ਉਹਨਾਂ ਦਾ ਭਾਂਡਾ ਪ੍ਰਵਾਨ ਹੈ। ਮਹਾਰਾਜ ਜਦੋਂ ਮੈਂ ਆਪਣੇ ਅੰਦਰ ਵੇਖਦਾ ਹਾਂ ਤੇ ਕੀ ਮਿਲਦਾ ਹੈ, ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ। ਮਹਾਰਾਜ ਭਾਂਡਾ ਆਤਮਲੀਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਕਵੀ ਦਰਬਾਰ ਤਿੰਨ ਥਾਵਾਂ 'ਤੇ ਸਜਿਆ ਜੀ, ਇੱਕ ਪਾਉਂਟਾ ਸਾਹਿਬ ਦੀ ਧਰਤੀ 'ਤੇ, ਇੱਕ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ, ਇੱਕ ਲੱਖੀ ਜੰਗਲ ਦੇ ਵਿੱਚ ਜਦੋਂ ਮਹਾਰਾਜ ਨੇ ਆਪਣੇ ਚਾਰ ਲਾਲ ਵਾਰ ਦਿੱਤੇ। ਲੱਖੀ ਜੰਗਲ ਦੇ ਵਿੱਚ ਇੱਕ ਕਵੀ ਨੇ ਬਹੁਤ ਸੁੰਦਰ ਕਵਿਤਾ ਉਚਾਰਨ ਕੀਤੀ, ਕਹਿੰਦਾ ਚਾਦਰ ਮੈਲੀ ਸਾਬਣ ਥੋੜ੍ਹਾ, ਜਦ ਦੇਖਾਂ ਤਾਂ ਦਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ। ਮਹਾਰਾਜ ਮਨ ਦੀ ਚਾਦਰ ਬੜੀ ਮੈਲੀ ਹੈ, ਭਾਂਡਾ ਅੱਤ ਮਲੀਨ, ਧੋਤਾ ਹੱਛਾ ਨਾ ਹੋਏ ਸੀ। ਮੈਂ ਆਪਣੇ ਵੱਲੋਂ ਧੋਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਗਰੀਬ ਨਿਵਾਜ ਮਨ ਹੱਠ ਦੇ ਨਾਲ ਨਹੀਂ ਧੋਤਿਆ ਜਾਂਦਾ, ਕਿਉਂਕਿ ਇਹ ਇਸ ਸ਼ਬਦ ਨੂੰ ਪੜ੍ਹਦਿਆਂ ਕਈ ਟੀਕਾਕਾਰਾਂ ਨੇ ਵਿਆਖਿਆਕਾਰਾਂ ਨੇ ਆਪੋ ਆਪਣੀ ਵਿਆਖਿਆ ਕੀਤੀ ਹੈ, ਅਤੇ ਮੈਂ ਵਾਰ ਵਾਰ ਸੋਚਦਾ ਹੀ ਧੋਤਾ ਹੱਛਾ ਨਾ ਹੋਏ ਸੀ। ਜਿਹਨੂੰ ਧੋਣ ਦਾ ਚੱਜ ਨਾ ਹੋਵੇ ਨਾ, ਭਾਂਡੇ ਨੂੰ ਧੋਣ ਦਾ ਚੱਜ, ਉਹਦੇ ਕੋਲੋਂ ਭਾਂਡਾ ਵੀ ਕੋਈ ਨਹੀਂ ਧੋਤਾ ਜਾਂਦਾ। ਭਾਂਡਾ ਧੋਣ ਦਾ ਚੱਜ ਵੀ ਜਿਹੜਾ ਉਹ ਮਿਲਣਾ, ਕਿਵੇਂ ਧੋਈਦਾ ਆ, ਸਾਬਣ ਕਿਵੇਂ ਲਾਉਣਾ, ਹਰ ਇੱਕ ਨੂੰ ਨਹੀਂ ਜਾਚ, ਬੱਚੇ ਨੂੰ ਦੱਸਣਾ ਪੈਂਦਾ ਇਸ ਤਰ੍ਹਾਂ ਧੋਣਾ ਹੈ। ਸਾਡੇ ਦਲਾਂ ਪੰਥਾਂ ਵਿੱਚ ਚਲ ਜਾਓ, ਸੁੱਕ ਮਾਂਜ ਦੀ ਪਤਾ ਨਹੀਂ ਹੁਣ ਮਰਿਆਦਾ ਲੋਪ ਹੁੰਦੀ ਜਾ ਰਹੀ ਹੈ ਦੁਨੀਆਂ 'ਚੋਂ। ਭਾਂਡਾ ਧੋਣ ਦਾ ਵੀ ਇੱਕ ਜਾਚ ਹੁੰਦੀ ਹੈ, ਜਿਹਦੇ ਕੋਲ ਜਾਚ ਨੇ ਮੇਰੇ ਵਰਗੇ ਨਿਚੱਜੇ ਕੋਲ, ਉਹ ਦੋ ਤਿੰਨ ਵਾਰੀ ਇਸ ਤਰ੍ਹਾਂ ਮਾਰਦਾ ਹੈ ਤੇ ਉਹਨੂੰ ਪਤਾ ਕੋਈ ਨਹੀਂ ਲੱਗਦਾ। ਭਾਂਡਾ ਅਤ ਮਲੀਨ, ਇੱਕ ਤੇ ਭਾਂਡਾ ਜਿਹੜਾ ਆ ਉਹ ਮਲੀਨ ਹੈ, ਇੱਕ ਧੋਣ ਦੀ ਜਾਚ ਕੋਈ ਨਹੀਂ। ਉਹ ਕਵੀ ਕਹਿੰਦਾ ਚਾਦਰ ਮੈਲੀ ਸਾਬਣ ਥੋੜਾ, ਜਦ ਦੇਖਾਂ ਤਦ ਧੋਵਾਂ, ਬਹੁਤੇ ਦਾਗ ਲਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ ਕਲਗੀਆਂ ਵਾਲਿਆ, ਮੈਨੂੰ ਜਾਚ ਕੋਈ ਨਹੀਂ, ਧੋਣ ਦੀ ਕਿਰਪਾ ਕਰੋ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਕਵੀਰਾਜ ਅੱਗੇ ਕਹਿੰਦੇ, ਮਹਾਰਾਜ ਚਾਦਰ ਮੈਲੀ ਸਾਬਣ ਥੋੜਾ, ਜਦ ਦੇਖਾਂ ਤਦ ਧੋਵਾਂ, ਬਹੁਤੇ ਦਾਗ ਲਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ, ਦਾਗਾਂ ਦੀ ਕੋਈ ਕੀਮਤ ਨਹੀਂ, ਕਿਉਂ ਕਰ ਹੱਛੀ ਹੋਵਾਂ, ਸ੍ਰੀ ਸਾਹਿਬ ਮੈਨੂੰ ਦਰਸ਼ਨ ਦੇਵੋ, ਮੈਂ ਸੱਚੇ ਸਾਬਣ ਧੋਵਾਂ। ਕਿਰਪਾ ਕਰੋ ਮਹਾਰਾਜ, ਮੇਰੇ ਕੋਲ ਜਾਚ ਨਹੀਂ, ਤੁਸੀਂ ਸੱਚ ਦਾ ਸਾਬਣ, ਆਪਣੇ ਨਾਮ ਦਾ ਸਾਬਣ ਦੇ ਕੇ ਮੇਰੇ ਅੰਦਰ ਨੂੰ ਧੋ ਦਿਓ। ਭਾਂਡਾ ਅਤ ਮਲੀਨ, ਬਹੁਤ ਜ਼ਿਆਦਾ ਮਲੀਨ ਹੈ, ਧੋਣ ਦੀ ਜਾਚ ਕੋਈ ਨਹੀਂ, ਧੋਣ ਦੀ ਜਾਚ ਤੋਂ ਬਿਨਾਂ ਧੋ ਕੇ ਵੀ ਹੱਛਾ ਨਹੀਂ ਹੁੰਦਾ, ਪਵਿੱਤਰ ਨਹੀਂ ਹੁੰਦਾ ਹੈ।
ਗੁਰੂ ਦੁਆਰਾ ਹੋਏ ਸੋਜੀ ਪਾਏ ਸੀ।
ਮਹਾਰਾਜ ਭਾਂਡੇ ਨੂੰ ਧੋਣ ਦੀ ਜਾਚ ਕਿੱਥੋਂ ਆਵੇਗੀ? ਮਹਾਰਾਜ ਕਹਿੰਦੇ ਨੇ, ਤੂੰ ਡੋਲ ਨਾ, ਜੇ ਤੇਰਾ ਅੰਦਰ ਮਲੀਨ ਹੈ ਨਾ, ਸੱਚੀ ਗੱਲ ਹੈ, ਮੈਂ ਉਸ ਸਤਿਗੁਰੂ ਦਾ ਸਿੱਖ ਹੈ ਕਿ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ, ਸੱਚੇ ਪਾਤਸ਼ਾਹ ਮੇਰਾ ਭਾਂਡਾ ਜਿਹੜਾ ਅਤ ਮਲੀਨ ਹੈ, ਪਰ ਮੈਨੂੰ ਸੱਚੇ ਪਾਤਸ਼ਾਹ ਗੁਰੂ ਨਾਨਕ ਨੇ ਦੱਸਿਆ ਕਿ ਗੁਰੂ ਦੁਆਰਾ ਹੋਏ, ਗੁਰੂ ਦੇ ਕੋਲ ਜਾ ਕੇ, ਗੁਰੂ ਦੇ ਦੁਆਰੇ, ਗੁਰੂ ਦੇ ਦਰਵਾਜ਼ੇ ਤੇ ਜਾਂ ਗੁਰੂ ਦੇ ਰਾਹੀਂ ਇਸ ਭਾਂਡੇ ਨੂੰ ਧੋਣ ਦੀ ਇੱਕ ਨਚੱਜੀ ਨੂੰ ਵੀ ਤੂੰ ਚੱਜ ਵਾਲੀ ਬਣਾ ਦਿੰਦਾ। ਅਸੀਂ ਪੜ੍ਹਦੇ ਨੇ ਕੁਚੱਜੀ ਸੁਚੱਜੀ ਤੇ ਗੁਣਵੰਤੀ, ਕੁਚੱਜੀ ਨੂੰ ਭਾਂਡਾ ਧੋਣ ਦੀ ਕੋਈ ਜਾਂਚ ਨਹੀਂ, ਸੁਚੱਜੀ ਨੂੰ ਭਾਂਡਾ ਧੋਣ ਦੀ ਜਾਂਚ ਆ ਗਈ ਹੈ, ਤੇ ਗੁਣਵੰਤੀ ਦਾ ਭਾਂਡਾ ਤਾਂ ਲਿਸ਼ਕਦਾ ਪਿਆ। ਕੁਚੱਜੀ ਨੂੰ ਜਾਂਚ ਕੋਈ ਨਹੀਂ, ਸੁਚੱਜੀ ਨੂੰ ਜਾਂਚ ਆ ਗਈ, ਗੁਣਵੰਤੀ ਦਾ ਭਾਂਡਾ ਜਿਹੜਾ ਉਹ ਲਿਸ਼ਕਾਂ ਪਿਆ ਮਾਰਦਾ ਹੈ। ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਗੁਰੂ ਦੇ ਕੋਲ ਜਾ ਕੇ ਸੋਝੀ ਮਿਲਦੀ ਹੈ।
ਏਤ ਦੁਆਰਾ ਧੋਏ ਹੱਛਾ ਹੋਏ ਸੀ।
ਇਸ ਦੁਆਰੇ ਤੇ ਆਣ ਕੇ ਗੁਰੂ ਦੇ ਕੋਲੋਂ ਚੱਜ ਲੈ ਕੇ ਇਸ ਅੰਦਰ ਦੇ ਮਨ ਦੇ ਭਾਂਡੇ ਨੂੰ ਧੋਣ ਦੀ ਜਾਂਚ ਜਿਹਨੂੰ ਆ ਗਈ, ਉਸ ਦਾ ਮਨ ਰੂਪੀ ਭਾਂਡਾ, ਤਨ ਰੂਪੀ ਭਾਂਡਾ ਜਿਹੜਾ ਪਵਿੱਤਰ ਹੋ ਜਾਂਦਾ ਹੈ।
ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ।
ਮੈਲੇ ਹੱਛੇ ਕਾ ਵਿਚਾਰ, ਭਾਂਡੇ ਨੂੰ ਧੋਣ ਦਾ ਚੱਜ, ਇਹ ਵੀ ਆਪ ਹੀ ਉਹ ਵਰਤਾਉਂਦਾ ਹੈ ਅਕਾਲ ਪੁਰਖ।
ਮਤ ਕੋ ਜਾਣ ਜਾਏ ਅੱਗੇ ਪਾਏ ਸੀ।
ਦੁਨੀਆਂ ਦੇ ਲੋਕੋ ਇਸ ਭਰਮ ਵਿੱਚ ਨਾ ਰਹਿ ਜਿਓ, ਗਰੀਬ ਨਵਾਜ ਜੀ ਕਹਿੰਦੇ ਕਿ ਕਿਤੇ ਅੱਗੇ ਜਾ ਕੇ ਅਸੀਂ ਭਾਂਡੇ ਨੂੰ ਧੋ ਲਵਾਂਗੇ, ਨਹੀਂ, ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ, ਹੁਣ ਵੇਲਾ ਹੈ ਮਤ ਕੋ ਜਾਣੇ ਜਾਏ, ਹੁਣ ਵੇਲਾ ਹੈ ਧੋਣ ਦਾ, ਇਹ ਨਾ ਸਮਝ ਕੇ ਅੱਗੇ ਜਾ ਕੇ ਪਾਵਾਂਗੇ।
ਇਹ ਕਰਮ ਕਮਾਏ ਤੇਹਾ ਹੋਏ ਸੀ।
ਜਿਹੋ ਜਿਹੇ ਬੰਦਿਆ ਤੂੰ ਕਰਮ ਕਰਦਾ ਆ, ਉਹੋ ਜਿਹਾ ਤੈਨੂੰ ਫਲ ਮਿਲਦਾ ਹੈ।
ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ।
ਉਸ ਅੰਮ੍ਰਿਤਮਈ ਨਾਮ ਨੂੰ ਵੰਡਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਿਵਾਜੇ ਸਤਿਗੁਰੂ ਜੀ ਆਪ ਹਨ।
ਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ।
ਜਿਨ੍ਹਾਂ ਨੇ ਉਸ ਸਤਿਗੁਰਾਂ ਦੀ ਸੰਗਤ ਕਰਕੇ ਤੇ ਭਾਂਡੇ ਨੂੰ ਧੋ ਲਿਆ, ਕਹਿੰਦੇ ਉਹ ਪਤ ਦੇ ਨਾਲ ਸੰਸਾਰ ਵਿੱਚੋਂ ਜਾਂਦਾ ਆ, ਉਹ ਇੱਜ਼ਤ ਦੇ ਨਾਲ ਸੰਸਾਰ ਵਿੱਚੋਂ ਜਾਂਦਾ ਆ, ਉਹਦਾ ਜਨਮ ਸਫਲ ਹੈ ਤੇ ਵਾਜੇ ਵੱਜਦੇ ਹਨ।
ਕਿਆ ਵਿਚਾਰਾ ਤੇਹੋ ਲੋਕ ਸੁਣਾਏ ਸੀ।
ਵਾਜੇ ਕਿਹੜੇ ਵੱਜਦੇ ਆ? ਵਾਜੇ ਅਨਹਦ ਵੱਜਦੇ ਨੇ ਗੁਰਮੁਖ ਪਿਆਰਿਓ। ਸੱਚੇ ਪਾਤਸ਼ਾਹ ਜੀ ਕਹਿੰਦੇ ਮਾਨਸ ਕਿਆ ਵਿਚਾਰਾ, ਬਾਬਾ ਦੀਪ ਸਿੰਘ ਜੀ ਵਰਗਿਆਂ ਦੀ ਵਡਿਆਈ ਇੱਕ ਮਨੁੱਖ ਕੀ ਕਰ ਸਕਦਾ ਆ? ਤਿਹੂ ਲੋਕ ਸੁਣਾਏ ਸੀ, ਤਿੰਨਾਂ ਲੋਕਾਂ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ।
ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਜਿਹੜੇ ਸਤਿਗੁਰੂ ਸਾਹਿਬ ਜੀ ਦੇ ਕੋਲ ਆਣ ਕੇ ਤੇ ਜਿਨ੍ਹਾਂ ਨੇ ਮਹਾਰਾਜ ਜੀ ਦੇ ਕੋਲੋਂ ਇਸ ਅੰਦਰ ਦੇ ਭਾਂਡੇ ਨੂੰ ਧੋਣ ਦਾ ਚੱਜ ਪ੍ਰਾਪਤ ਕੀਤਾ, ਮਹਾਰਾਜ ਕਹਿੰਦੇ ਆਪ ਤੇ ਨਿਹਾਲ ਹੋ ਜਾਂਦੇ ਨੇ। ਹਾਲ ਦੇ ਅਰਥ ਨੇ ਕਿ ਦੁੱਖ, ਨਿਹਾਲ ਦੇ ਅਰਥ ਨੇ ਕਿ ਦੁੱਖਾਂ ਤੋਂ ਰਹਿਤ। ਉਹ ਆਪ ਤੇ ਨਿਹਾਲ ਹੋ ਹੀ ਜਾਂਦੇ ਨੇ, ਸਭ ਕੁੱਲ ਤਾਰ ਸੀ, ਉਹ ਆਪਣੀ ਸਾਰੀ ਕੁੱਲ ਨੂੰ ਤਾਰ ਕੇ ਜਾਂਦੇ ਨੇ ਸੰਸਾਰ ਦੇ ਵਿੱਚੋਂ। ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਉਸ ਅੰਦਰ ਦੇ ਭਾਂਡੇ ਨੂੰ ਮਾਂਜਿਆ, ਬਾਬਾ ਦੀਪ ਸਿੰਘ ਜੀ ਵਰਗੇ, ਉਹਨਾਂ ਦੀਆਂ ਕੁੱਲਾਂ ਤਰ ਗਈਆਂ। ਮੈਂ ਬੇਨਤੀ ਕਰਾਂ, ਆਪਾਂ ਵੀ ਬਾਬਾ ਦੀਪ ਸਿੰਘ ਜੀ ਦੇ ਨਾਲ, ਸਾਡਾ ਵੀ ਇੱਕ ਰਿਸ਼ਤਾ ਹੈ। ਕਿਹੜਾ ਰਿਸ਼ਤਾ ਹੈ? ਅੰਮ੍ਰਿਤ ਦਾ ਰਿਸ਼ਤਾ ਹੈ। ਇੱਕੋ ਹੀ ਮਾਤਾ ਪਿਤਾ ਦੀ ਸੰਤਾਨ ਹੈ ਨਾ ਸਾਰੇ। ਅਤੇ ਮੈਂ ਬੇਨਤੀ ਕਰਾਂ, ਇਹੋ ਜਿਹੇ ਪੁਰਬਾਂ ਉੱਤੇ, ਇਹੋ ਜਿਹੇ ਸ਼ਹੀਦੀ ਦਿਹਾੜਿਆਂ ਉੱਤੇ ਸ਼ਰਧਾ ਰੱਖੋ। ਬਾਬਾ ਦੀਪ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਅੱਗੇ ਬੇਨਤੀ ਕਰੋ, ਬਾਬਾ ਜੀ ਕਿਰਪਾ ਕਰੋ, ਸਾਨੂੰ ਵੀ ਕਿਤੇ ਭਾਂਡੇ ਦੀ ਧੋਣ ਦੀ ਚੱਜ ਬਖਸ਼ ਦੇ, ਸਾਨੂੰ ਵੀ ਇਹ ਚੱਜ ਆ ਜਾਵੇ। ਇਤਨੀਆਂ ਬੇਨਤੀਆਂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਪ੍ਰਵਾਨ ਕਰਨੀ ਜੀ, ਭੁੱਲਾਂ ਨਾ ਚਿਤਾਰਨੀਆਂ। ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਨ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨ ਸਾਡੇ ਹਿਰਦਿਆਂ ਵਿੱਚ ਵਸ ਜਾਣ। ਗੁਰੂ ਦੇ ਬਚਨ ਇਹ ਕੇਵਲ ਕਾਗਜ਼ ਦੇ ਉੱਤੇ ਲਿਖਣ ਨਾਲ ਨਹੀਂ ਗੱਲ ਬਣਦੀ, ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਦੇ ਉੱਤੇ ਲਿਖਿਆ ਜਾਂਦਾ ਹੈ। ਮਹਾਰਾਜ ਜੀ ਕਿਰਪਾ ਕਰੋ, ਤਰਸ ਕਰੋ, ਆਪ ਜੀ ਦੇ ਬਚਨ ਸਾਡੇ ਹਿਰਦੇ ਵਿੱਚ ਵਸ ਜਾਣ। ਅਖੀਰਲੀਆਂ ਪੰਕਤੀਆਂ ਦਾ ਪਾਠ ਕਰਕੇ ਆਪਾਂ ਸਮਾਪਤੀ ਕਰਦੇ ਹਾਂ। ਭੁੱਲ ਚੁੱਕ ਦੀ ਖਿਮਾ, ਸਾਰੀ ਸੰਗਤ ਦਾ, ਸਮੂਹ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ ਜੀ।
ਮਾਨਸ ਕਿਆ ਵਿਚਾਰਾ, ਦੇਹ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।